ਸਤਿਗੁਰੂ ਜੀ ਨੇ ਹੁਣ ਡਰੋਲੀ ਵਿਖੇ ਡੇਰੇ ਲਾ ਦਿੱਤੇ। ਇੱਥੇ ਸਤਸੰਗ ਦਾ ਪ੍ਰਵਾਹ ਚੱਲ ਪਿਆ। ਮਾਲਵੇ ਦੇ ਆਲੇ ਦੁਆਲੇ ਦੀਆਂ ਸੰਗਤਾਂ ਇੱਥੇ ਆਉਣ ਲੱਗ ਪਈਆਂ। ਅਸਲ ਵਿੱਚ ਇਹ ਸਮਾਂ ਜਿਹੜਾ ਸਤਿਗੁਰੂ ਨੇ ਇੱਥੇ ਲਾਇਆ ਮਾਲਵੇ ਦੇ ਇਲਾਕੇ ਨੂੰ ਉਤਾਰ ਗਿਆ। ਸਤਿਗੁਰੂ ਦੀ ਸਿੱਖੀ ਤੇ ਅੱਗੇ ਹੀ ਮਾਲਵੇ ਵਿੱਚ ਬਹੁਤ ਸੀ, ਪਰ ਹੁਣ ਤੇ ਇਸ ਤਰ੍ਹਾਂ ਹੋ ਗਿਆ ਕਿ ਸਾਰਾ ਮਾਲਵਾ ਹੀ ਸਿੱਖ ਧਰਮ ਵਿੱਚ ਆ ਗਿਆ। ਗਰਮੀਆਂ ਵਿੱਚ ਸਤਿਗੁਰੂ ਜੀ ਘਰੋਂ ਤੁਰੇ ਸਨ ਤੇ ਹੁਣ ਕੱਤਕ ਦੀ ਰੁੱਤ ਆ ਗਈ, ਸਿਆਲ ਸ਼ੁਰੂ ਹੋ ਗਿਆ। ਇਸੇ ਮਹੀਨੇ ਮਾਤਾ ਦਮੋਦਰੀ ਦੇ ਘਰ ਵਿੱਚ ਬਾਲਕ ਜਨਮੇ। ਕੱਤਕ ਦੀ ਪੂਰਨਮਾਸ਼ੀ ਸੀ, ਅੱਧੀ ਰਾਤ ਦਾ ਵੇਲਾ। ਬੱਚੇ ਦਾ ਨਾਮ ਗੁਰਦਿੱਤਾ ਰੱਖਿਓ ਨੇ। ਇਹ ਉਹਾ ਹੀ ਬਾਲਕ ਸੀ ਜੋ ਸਾਈਂ ਦੇ ਸਿਮਰਨ ਦਾ ਇੱਕ ਨਮੂਨਾ ਨਿਕਲਿਆ ਤੇ ਜਿਸ ਨੂੰ ਬਾਬਾ ਸ੍ਰੀ ਚੰਦ ਨੇ ਆਪਣਾ ਸਾਰਾ ਕੁਝ ਅਰਪਣ ਕਰ ਦਿੱਤਾ। ਜਦੋਂ 6ਵੇਂ ਸਤਿਗੁਰਾਂ ਦੇ 5 ਪੁੱਤਰ ਹੋ ਗਏ ਸਨ, ਇਹ ਤਦੋਂ ਦੀ ਵਾਰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਸਨ ਜਿਨ੍ਹਾਂ ਨੇ ਉਦਾਸੀ ਸੰਪਰਦਾ ਤੋਰੀ ਸੀ। ਆਪ ਜਤੀ ਰਹੇ ਤੇ ਉਹਨਾਂ ਤੋਂ ਬਾਬਾ ਗੁਰਦਿੱਤਾ ਜੀ ਨੂੰ ਗੱਦੀ ਮਿਲੀ ਤੇ ਅੱਗੋਂ ਵਿਰਕਤ ਤੇ ਜਤੀ ਸਾਧੂਆਂ ਦੀ ਸੰਪਰਦਾ ਤੁਰੀ। ਜਿਵੇਂ ਮਹਾਤਮਾ ਬੁੱਧ ਦੇ ਭਿਕਸ਼ੂ ਸੰਨਿਆਸ ਮਤ ਦੇ ਸੰਨਿਆਸੀ, ਤਿਵੇਂ ਸ੍ਰੀ ਚੰਦ ਦੇ ਉਦਾਸੀ ਸਾਧੂ। ਆਪ ਦੀ ਉਮਰ 100 ਬਰਸ ਤੋਂ ਉੱਤੇ ਹੋ ਗਈ ਤਦ ਆਪ ਨੇ ਆਪਣੀ ਗੱਦੀ ਦੇ ਯੋਗ ਸੱਜਣ ਦੀ ਢੂੰਡ ਕੀਤੀ। ਸਾਰੇ ਪਾਸੇ ਲੱਭ ਕੇ ਆਪ ਦੀ ਨਜ਼ਰ ਗੁਰੂ ਘਰ ਤੇ ਠਹਿਰੀ ਕਿ ਜਿੱਥੇ ਗੁਰੂ ਨਾਨਕ ਦੀ ਖੁਸ਼ੀ ਗਈ ਹੈ ਉੱਥੋਂ ਹੀ ਕੋਈ ਨਾਮ ਦਾ ਰਸੀਆ ਜਗਤ ਸੁਖੀ ਕਰਨ ਵਾਲਾ ਕੋਈ ਲੱਭੇਗਾ। ਇਹ ਸੋਚ ਕੇ ਆਪ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਆ ਕੇ ਇੱਕ ਪੁੱਤਰ ਲਈ ਯਾਚਨਾ ਕੀਤੀ ਤਾਂ ਗੁਰੂ ਜੀ ਨੇ ਆਪਣਾ ਜੇਠਾ ਪੁੱਤਰ ਸਾਹਮਣੇ ਕਰਕੇ ਕਿਹਾ ਕਿ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਹੋ, ਸਾਨੂੰ ਆਪ ਦਾ ਮਾਣ ਤੇ ਆਦਰ ਹੈ ਤੇ ਇਹ ਜੇਠਾ ਬੱਚਾ ਹਾਜ਼ਰ ਹੈ, ਹੋਰ ਚਾਹੋ ਤਾਂ ਸਾਰੇ ਹਾਜ਼ਰ। ਬਾਬਾ ਸ੍ਰੀ ਚੰਦ ਵੀ ਹੱਸ ਪਏ ਤੇ ਬੋਲੇ, ਸ੍ਰੀ ਗੁਰੂ ਨਾਨਕ ਦੇਵ ਜੀ ਸਭ ਕੁਝ ਤੁਹਾਨੂੰ ਦੇ ਗਏ ਸਨ, ਤੁਸੀਂ ਉਹਨਾਂ ਦਾ ਰੂਪ ਹੋ। ਮੇਰੇ ਪਾਸ ਤੇ ਇਹ ਹੀ ਟੋਪੀ ਹੈ ਉਦਾਸੀ ਸੰਪਰਦਾ ਦੀ ਜੋ ਅਸਾਂ ਤੋਰੀ ਹੈ। ਇਸ ਦੀ ਵਾਗਡੋਰ ਹੈ ਜਿਹੜੀ ਮੈਂ ਇਸ ਨਾਮ ਰਸੀਏ ਆਪ ਦੇ ਪਿਆਰੇ ਬੱਚੇ ਨੂੰ ਦਿੰਦਾ। ਉਦਾਸੀ ਸੰਪਰਦਾ ਹੁਣ ਇਸ ਤੋਂ ਅੱਗੇ ਵਧੇ, ਇਸ ਦੇ ਅੱਗੇ ਨਿਵੇਗੀ ਤੇ ਇਸ ਦੀ ਆਗਿਆ ਵਿੱਚ ਟੁਰੇਗੀ। ਇਹ ਕਹਿ ਕੇ ਉਦਾਸੀਆਂ ਵਾਲੀ ਟੋਪੀ ਪਹਿਨਾ ਦਿੱਤੀ ਉਹਨੇ ਤੇ ਆਖਿਆ ਕਿ ਬਰਖਰਦਾਰ ਤੁਸੀਂ ਹੁਣ ਬਾਬੇ ਹੋਏ, ਸ੍ਰੀ ਗੁਰੂ ਦੀ ਰਜ਼ਾ ਵਿੱਚ ਆਪ ਦੇ ਪਿਤਾ ਜੀ ਗੁਰੂ ਰੂਪ ਹੋ ਕੇ ਨਾਮ ਦਾ ਛਤਰ ਝੁਲਾ ਰਹੇ ਨੇ ਤੇ ਤੁਸੀਂ ਤਿਆਗੀਆਂ ਜਗਤ ਤੋਂ ਉਪਰਾਮੀਆਂ ਸੰਤਾਂ ਦੇ ਜ਼ਰੀਏ ਸਤਨਾਮ ਦਾ ਝੰਡਾ ਝੁਲਾਓ। ਤਦੋਂ ਤੋਂ ਇਹਨਾਂ ਦਾ ਨਾਮ ਬਾਬਾ ਗੁਰਦਿੱਤਾ ਜੀ ਹੋ ਗਿਆ। ਇਸ ਪ੍ਰਕਾਰ ਬਾਬਾ ਸ੍ਰੀ ਚੰਦ ਨੇ ਆਪਣੀ ਸੰਪਰਦਾ ਵੀ ਗੁਰੂ ਦੇ ਅਨੁਸਾਰੀ ਕਰ ਦਿੱਤੀ। ਫਰਕ ਕੇਵਲ ਇਹ ਰਹਿ ਗਿਆ ਕਿ ਤਿਆਗ ਵੈਰਾਗ ਦੇ ਤਰੀਕੇ ਨਾਲ ਗ੍ਰਸਤ ਤੋਂ ਉਪਰਾਮ ਰੱਖ ਕੇ ਉਪਦੇਸ਼ ਕਰਨ ਹਾਰੀ ਸੰਪਰਦਾ ਨਾਮ ਰਸੀਆਂ ਦੇ ਪ੍ਰਚਾਰ ਦਾ ਤਰੀਕਾ ਇਸ ਤਰ੍ਹਾਂ ਰਿਹਾ ਤੇ ਇਸ ਡਰ ਕਰਕੇ ਕਿ ਕਿਤੇ ਵੱਖਰਾ ਮਤ ਨਾ ਬਣ ਜਾਏ ਤੇ ਗੁਰੂ ਦੀ ਗੱਦੀ ਤੋਂ ਉਲਟਣਾ ਤੁਰ ਪਏ, ਸ੍ਰੀ ਚੰਦ ਜੀ ਗੁਰੂ ਅੰਗਦ ਦੇਵ ਜੀ ਦੇ ਮਗਰੋਂ ਹਰ ਗੁਰੂ ਨੂੰ ਮਿਲਦੇ ਰਹੇ ਤੇ ਉਹਨਾਂ ਦੀ ਵਡਿਆਈ ਮੰਨਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਦੇ ਮੇਲ ਦੀ ਕਥਾ ਤੇ ਜਗਤ ਵਿੱਚ ਬੜੀ ਪ੍ਰਸਿੱਧ ਹੈ। ਹੁਣ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੇਠਾ ਪੁੱਤਰ ਆਪਣੀ ਸੰਪਰਦਾ ਦਾ ਆਗੂ ਤੇ ਵੱਡਕਾ ਥਾਪ ਕੇ ਉਸ ਡਰ ਨੂੰ ਮਿਟਾ ਦਿੱਤਾ। ਬਾਬੇ ਗੁਰਦਿੱਤੇ ਤੋਂ ਅੱਗੇ ਚਾਰ ਧੂਏ ਅਰਥਾਤ ਮਹੰਤੀ ਦੀਆਂ ਗੱਦੀਆਂ ਤੇ ਸਾਰੀ ਉਦਾਸੀ ਸੰਪਰਦਾ ਤੇ ਜਥੇਬੰਦੀ ਤੁਰੀ, ਪਰ ਉਦਾਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਸਮੂਹ ਦਸਾਂ ਪਾਤਸ਼ਾਹੀਆਂ ਦਾ ਅਰਦਾਸਾ ਸੋਧਣ ਵਾਲੇ ਤੇ ਹਰ ਗੁਰੂ ਨੂੰ ਅਵਤਾਰ ਤੋਂ ਵੀ ਵੱਡਾ ਮੰਨਣ ਵਾਲੇ ਰਹੇ। ਦਸਵੇਂ ਪਾਤਸ਼ਾਹ ਦੇ ਯੁੱਧ ਵਿੱਚ ਬਾਬਾ ਕਿਰਪਾਲ ਉਦਾਸੀਆਂ ਦਾ ਸ੍ਰੀ ਮਹੰਤ ਜੰਗ ਵਿੱਚ ਸ਼ਰੀਕ ਹੋਇਆ ਤੇ ਉਸਨੇ ਇੱਕ ਭਾਰੀ ਸ਼ਤਰੂ ਨੂੰ ਮਾਰਿਆ। ਸਿੱਖ ਸਰਦਾਰਾਂ ਤੇ ਰਾਜਿਆਂ ਵੱਲੋਂ ਉਦਾਸੀਆਂ ਨੂੰ ਜਗੀਰਾਂ ਤੇ ਵਜ਼ੀਫੇ ਮਿਲਦੇ ਰਹੇ। ਔਕੜਾਂ ਤੇ ਭਾਜੜਾਂ ਦੇ ਸਮੇਂ ਜਦੋਂ ਕੇਸਾਂ ਵਾਲੇ ਸੀਸ 80-80 ਰੁਪਏ ਨੂੰ ਵਰਤਦੇ ਸਨ, ਉਦੋਂ ਵੀ ਐਸੇ ਉਦਾਸੀ ਸਾਧ ਸ੍ਰੀ ਦਰਬਾਰ ਸਾਹਿਬ ਅਥਵਾ ਹੋਰ ਗੁਰਦੁਆਰਿਆਂ ਦੀ ਸੇਵਾ ਕਰਦੇ ਰਹੇ। ਲੰਕਾ ਤੇ ਟਾਪੂਆਂ ਤੱਕ ਸਤਨਾਮ ਦਾ ਝੰਡਾ ਚਲਾਉਣ ਦੀ ਸੇਵਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਪਨ ਕਰਨ ਦੀ ਸੇਵਾ ਇਹਨਾਂ ਸੰਤਾਂ ਨੇ ਕੀਤੀ। ਹਿੰਦੁਸਤਾਨ ਵਿੱਚ ਨਾਨਕ ਪੰਥੀ ਨਾਮ ਹੇਠ ਗੁਰੂ ਘਰ ਦੇ ਉਪਾਸ਼ਕ ਬਹੁਤਾ ਕਰਕੇ ਇਹਨਾਂ ਦੀ ਕਾਲਣਾ ਦਾ ਫਲ ਹੈ। ਫੈਜ਼ਾਬਾਦ ਵਿੱਚ ਇੱਕ ਉਦਾਸੀ ਸੰਤ ਦੇ 1,00,000 ਗੁਰੂ ਦਾ ਉਪਾਸ਼ਕ ਬਣਾਉਣ ਆਪਣੇ ਜੀਵਨ ਵਿੱਚ ਬਣਾਉਣ ਦਾ ਪਤਾ ਸ੍ਰੀ ਸ਼ੰਕਰ ਦਿਆਲ ਜੀ ਨੇ ਆਪਣੇ ਜਪਜੀ ਦੇ ਟੀਕੇ ਵਿੱਚ ਦਿੱਤਾ ਹੈ। ਇਹ ਗੁਰੂ ਘਰ ਦੀ ਅਨੁਸਾਰਤਾ ਤੇ ਸਤਿਗੁਰਾਂ ਦੇ ਕਰਤੱਬਾਂ ਨਾਲ ਜੋੜਨਾ ਸ੍ਰੀ ਚੰਦ ਜੀ ਦੀ ਇੱਕ ਭਾਰੀ ਗੰਭੀਰਤਾ ਤੇ ਦੂਰਅੰਦੇਸ਼ੀ ਦਾ ਫਲ ਸੀ, ਜੋ ਉਹਨਾਂ ਨੇ 6ਵੇਂ ਸਤਿਗੁਰੂ ਦੀ ਗੁਰਿਆਈ ਮੰਨ ਕੇ ਸ਼ਰਨ ਲਈ ਤੇ ਉਹਨਾਂ ਦੇ ਸਪੁੱਤਰ ਨੂੰ ਆਪਣੀ ਥਾਂ ਉਦਾਸੀਆਂ ਦੀ ਵਾਗ ਡੋਰ ਉਹਨਾਂ ਦੇ ਹੱਥ ਸੌਂਪ ਕੇ ਦੱਸ ਦਿੱਤਾ ਕਿ ਮੇਰਾ ਫਰਕ ਕੇਵਲ ਗ੍ਰਸਥੀ ਤੇ ਉਦਾਸੀ ਦਾ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਸਤਨਾਮ ਦਾ ਸਿਮਰਨ ਅਤੇ ਸਿੱਖੀ ਰੌ ਰੀਤ ਨਾਲ ਕੋਈ ਅਜੋੜ ਨਹੀਂ। ਇਸ ਸੰਪਰਦਾ ਵਿੱਚੋਂ ਨਾਮ ਸਿਮਰਨ ਦੇ ਘਟਣ ਦੇ ਸਮੇਂ ਤੱਕ ਤੇ ਹੁਣ ਤੱਕ ਨਾਮੀ ਸੰਤਾਂ ਮਹੰਤਾਂ ਵਿੱਚ ਇਹ ਰੀਤ ਰਹੀ। ਸੋ ਇਸੇ ਡਰੌਲੀ ਵਿੱਚ ਉਸ ਮਹਾਂਪੁਰਖ ਦਾ ਜਨਮ ਹੋਇਆ ਜੋ ਬਾਬਾ ਗੁਰਦਿੱਤਾ ਕਰਕੇ ਉਦਾਸੀ ਸੰਪਰਦਾ ਦੇ ਆਗੂ ਹੋਏ ਅਤੇ ਬਾਬਾ ਸ੍ਰੀ ਚੰਦ ਦੇ ਜਾਨਨਸ਼ੀਨ ਬਣੇ। ਸੋ ਇਸ ਤਰ੍ਹਾਂ ਮੱਘਰ, ਪੋਹ, ਮਾਘ, ਫੱਗਣ ਤੇ ਚੇਤ ਬੀਤ ਗਏ। ਸਤਿਗੁਰੂ ਜੀ ਬੀਬੀ ਰਾਮੋ ਤੇ ਭਾਈ ਸਾਈ ਦਾਸ ਦੇ ਪ੍ਰੇਮ ਦੇ ਬੰਨੇ ਡਰੌਲੀ ਵਿੱਚ ਬੈਠੇ ਨੇ। ਮਾਲਵੇ ਦੀਆਂ ਸੰਗਤਾਂ ਦੇ ਤਾਰਨਹਾਰ ਸਾਰੇ ਦੇਸ਼ ਨੂੰ ਸਿੱਖੀ ਨਾਲ ਜਿਵਾਲਣ ਲਈ ਜੋਤਾਂ ਜਗਾ ਰਿਹਾ। ਵਿਸਾਖੀ ਆ ਗਈ, ਦੂਰ ਦੂਰ ਤੋਂ ਕਾਬੁਲ, ਕੰਧਾਰ, ਸਿੰਧ, ਬਲੋਚਿਸਤਾਨ ਤੋਂ ਸੰਗਤਾਂ ਆਈਆਂ, ਪੂਰਬ ਤੇ ਦੱਖਣ ਤੋਂ ਸੰਗਤਾਂ ਆਈਆਂ, ਪਰ ਸਭ ਨੂੰ ਪਤਾ ਸੀ ਕਿ ਗੁਰੂ ਜੀ ਡਰੌਲੀ ਨੇ। ਸੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਸਥਾਨ ਸੁਹਾਵਾ ਰਾਮ ਰਾਜੇ। ਜਦੋਂ ਸੰਗਤਾਂ ਨੇ ਡਰੌਲੀ ਨੂੰ ਮੁਹਾਰਾਂ ਮੋੜੀਆਂ ਤੇ ਵਿਸਾਖੀ ਦੇ ਦੀਵਾਨ ਦੀ ਤਿਆਰੀ ਉੱਥੇ ਹੋ ਹੀ ਗਈ। ਵੱਡੇ ਵੱਡੇ ਸ਼ਮਿਆਨੇ ਖੁੱਲੇ ਮੈਦਾਨਾਂ ਵਿੱਚ ਲੱਗ ਗਏ, ਲੰਗਰ ਸਜ ਗਏ ਤੇ ਉਤਾਰੇ ਦੇ ਸਮਾਨ ਸਾਰੇ ਹੋ ਗਏ। ਇੱਕ ਮਹਾਨ ਵੱਡੇ ਸ਼ਮਿਆਨੇ ਹੇਠਾਂ ਦੀਵਾਨ ਦਾ ਪ੍ਰਬੰਧ ਹੋ ਗਿਆ ਜਿੱਥੇ ਵਿਸਾਖੀ ਵਾਲੇ ਦਿਨ ਸਮਾਗਮ ਸੀ। ਸਾਰੀ ਸੰਗਤ ਇੱਥੇ ਆ ਜੁੜੀ, ਛਤਰ ਸਿੰਘਾਸਨ ਸਜ ਗਿਆ, ਸ੍ਰੀ ਗੁਰੂ ਜੀ ਆ ਬਿਰਾਜੇ। ਆਸਾ ਦੀ ਵਾਰ ਦੇ ਉਚਾਰਨ ਤੇ ਕੀਰਤਨ ਹੋਏ, ਪ੍ਰਸ਼ਾਦ ਵਰਤੇ, ਸੰਗਤਾਂ ਪੇਸ਼ ਹੋਈਆਂ, ਭੇਟਾਵਾਂ ਅਰਪਣ ਹੋਈਆਂ, ਅਰਜ਼ਾਂ, ਲੋੜਾਂ, ਪੁੱਛਾਂ, ਮੰਗਾਂ ਜਗਿਆਸੂਆਂ ਨੇ ਪੇਸ਼ ਕੀਤੀਆਂ ਤੇ ਸਾਰਿਆਂ ਨੇ ਮਨੋਕਾਮਨਾਵਾਂ ਹਾਸਲ ਕੀਤੀਆਂ। ਅਨੇਕਾਂ ਨਾਮ ਦੀ ਕਣੀ ਪ੍ਰਾਪਤ ਕਰਕੇ ਤੁਰੇ, ਹਜ਼ਾਰਾਂ ਨਾਮ ਦੇ ਰਸਤੇ ਤੇ ਅਟਕੇ ਹੋਏ ਅੱਗੇ ਤੁਰੇ ਤੇ ਅਨੇਕਾਂ ਸਿਰੇ ਚੜੇ। ਇਸ ਤਰ੍ਹਾਂ ਵਰਸਾਈਆਂ ਗਈਆਂ ਸੰਗਤਾਂ ਵਿਦਾ ਹੋਈਆਂ। ਅੰਮ੍ਰਿਤ ਸਰੋਵਰ ਦੇ ਪ੍ਰਬੰਧਕ ਤੇ ਸੇਵਕ ਭਾਈ ਗੁਰਦਾਸ ਤੇ ਭਾਈ ਬੁੱਢਾ ਜੀ ਅਤ ਪ੍ਰੇਮ ਵਿੱਚ ਸਤਿਗੁਰੂ ਦਾ ਆਗਮਨ ਰਾਮਦਾਸਪੁਰੇ ਵਿੱਚ ਸੋਚ ਰਹੇ ਸਨ। ਸ਼ਹਿਰ ਦੇ ਲੋਕ ਉਦਾਸ ਹੋ ਰਹੇ ਨੇ, ਸੰਗਤਾਂ ਵਿਸਾਖੀ ਦਾ ਦਰਸ਼ਨ ਤੇ ਕਰ ਆਈਆਂ, ਪਰ ਅੰਮ੍ਰਿਤਸਰ ਦਰਸ਼ਨਾਂ ਦੀ ਸੁਖੈਣਤਾ ਸਭ ਨੂੰ ਭਾ ਰਹੀ ਸੀ। ਸੋ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਰਹਿਰਾਸ ਦੇ ਭੋਗ ਮਗਰੋਂ ਅਰਦਾਸ ਕੀਤੀ ਕਿ ਸਾਰੀ ਸੰਗਤ ਸ਼ਬਦ ਕੀਰਤਨ ਕਰਦੀ ਸ੍ਰੀ ਹਰਿਮੰਦਰ ਜੀ ਦੀ ਪਰਿਕਰਮਾ ਕਰਿਆ ਕਰੇ ਤੇ ਇਸ ਭਾਵਨਾ ਨਾਲ ਕਰੇ ਕਿ ਗੁਰੂ ਜੀ ਅੰਦਰ ਬਿਰਾਜਮਾਨ ਹਨ ਤੇ ਅਸੀਂ ਪਰਿਕਰਮਾ ਕਰਕੇ ਮਹਾਰਾਜ ਨੂੰ ਕੀਰਤਨ ਭੇਟਾ ਕਰ ਰਹੇ। ਸੋ ਸਾਡੇ ਇਸ ਪ੍ਰੇਮ ਦੀ ਖਿੱਚ ਸਤਿਗੁਰੂ ਜੀ ਨੂੰ ਇੱਥੇ ਲੈ ਆਵੇ। ਸ੍ਰੀ ਦਰਬਾਰ ਸਾਹਿਬ ਇਹ ਗੱਲ ਆਰੰਭ ਹੋ ਗਈ। ਇਹ ਦਿਨ ਜੇਠ ਦੀ ਇਕਾਦਸ਼ੀ ਦਾ ਸੀ। ਇੱਧਰ ਤੇ ਸੰਗਤਾਂ ਇਸ ਤਰ੍ਹਾਂ ਆਰਾਧਨਾ ਵਿੱਚ ਲੱਗੀਆਂ, ਉਧਰੋਂ ਸਤਿਗੁਰੂ ਜੀ ਆਪਣੇ ਸਤਨਾਮ ਦੇ ਝੰਡੇ ਝੁਲਾ ਰਹੇ ਨੇ। ਸਾਈ ਦਾਸ ਨਾਲ ਸਤਸੰਗ ਦੇ ਗੂੜੇ ਭੇਦ ਖੁੱਲਦੇ ਨੇ। ਉਹ ਰੱਬ ਦੇ ਬੰਦੇ ਪੂਰਨ ਗਿਆਨਵਾਨ ਵੀ ਹੋ ਗਏ ਤੇ ਦਿਵ ਦ੍ਰਿਸ਼ਟੀ ਵੀ ਹੋ ਗਈ। ਇੱਕ ਦਿਨ ਗੁਰੂ ਜੀ ਆਪਣੀ ਰੱਬੀ ਨੀਂਦ ਵਿੱਚ ਟਿਕੇ ਸਨ, ਕਿਸੇ ਸਿੱਖ ਨੂੰ ਸਮੁੰਦਰ ਵਿੱਚ ਆ ਪੀੜਾ ਪਈ। उसने सतगुरु की आराधना की। उस समाधि विच ओ अरदास सतगुरु दे अगे आई ते आपने उसकी सहायता करके औकड़ दूर कर दी। इस वेले भाई साईं दास जी पास बैठे सन। यह सारी घटना उन्हां दी दृष्टि दे अगों भी लंघ गई। इस तरह की दिव्य दृष्टि सुते सुभाव भाई साईं दास नूं प्राप्त हो। सतगुरु जी हुण उदास बोली बोलन लग पए। कदे कदे उचारण मलयागर की सुगंधत पाउण एक थां ते किवें टिके। इसने उपकार करन टुरना ही होया सो तुरन दे बचन होण लग पए। एक दिन अमृतसर विखे प्रेमियां वल्लों भाई बुढ़ा जी ते भाई गुरदास जी की पत्रिका आई, जिसनों वाच के सतगुरु ने उत्तर दिता कि जाओ पता दिओ कि हुणे आए। उधर तां खुशियां दी ए गुंजार उड़ के पहुंची ते इधर भाई साईं दास ते होर संगतां दी दिल तरब उदासी नाल थर्रा उठी। पर हुक्मी बंदियां ने ते हुक्म ते चलना सी ना। हुण तुरन दा दिन आया। सतगुरु जी विदा हो रहे ने अते प्रेमी प्रेम विच वैरागवान होए ने। बिरहों दे भाव अंदर लंघ रहे ने। रजा दियां सुरां छिड़ रही ने। प्यार ते विचार दा संगम हो रहा है। भाव ते रजा दी सोहनी पींग पै रही है। सतगुरु जी प्यार देंदे ने, दिलासे देंदे ने ते उच्चे वाक करदे ने। इस तरह असीसां देंदिया सतगुरु जी अंत इथों विदा होए। रस्ते विच तरन तारण आके ठहरे। गुरधामां दी यात्रा करके रामदासपुरे पहुंचे। इस गुरु की नगरी तो संगतां शहरों बाहर दूर तक अगों लैण लई आईआं। शब्द कीर्तन उचारण होया। प्रसाद दा थाल मुखी सिखां दे हथ सी। परस्पर गुरसिखां दा मिलाप अदब ते प्यार नाल होया। फिर इकट्ठे श्री दरबार साहब वल आए ते यात्रा की। अकाल तखत विखे दीवान लाया। सारी संगत नूं मिले। फिर अपने घर जो गुरु बाजार दे लागे हुण तक गुरु के महल दे नाम दा स्थान है उत्थे अपने ते आराम कीता। शहर विच अज महान खुशियां ने। सारे शहर विच स्वागत दा समान लगा होया ते संगतां एकत्र होके दर्शन कर रही। शाम वेले दीपमाला होई। हुण जदों सतगुरु जी श्री दरबार साहब नूं आए तां शहर दे चा मलार चले ना जाण। हर थां दीपमाला, हर थां प्रसाद, सिरवारने ते आरतियां। उदों शहर भावें अज नालों बड़ा छोटा सी पर आदर भाव विच ही इन्ना समा लंघ गया कि जदों सतगुरु जी श्री अकाल तखत अपड़े तां अगे बाबा बुढ़े दी चलाई हुई रीत वाली संगत शब्द गाउंदी परिक्रमा करके अकाल तखत अपड़ी शब्द गा रही सी। इस वेले मीरी पीरी दे मालक साहिब श्री गुरु हरगोबिंद साहिब जी शब्द कीर्तन दा प्रभाव वेखे बड़े प्रसन्न होए। चौंकी साहिब नाम बख्शिया ते वर दिता यह शुभ रीत सदा जारी रहे। यह शुभ रीत चौंकी साहिब अज तक बराबर जारी है। पुरातन सिंघां तों असीं सुणदे हां कि श्री गुरु हरगोबिंद साहिब जी दा वर है कि जद चौंकी साहिब श्री अकाल तखत पहुंचा करेगी तो उस वेले साडा प्रभाव इउं होवेगा जिवें असीं शामिल हो रही। इसे वर करके प्रेमी ते इच्छावान ते शुकर विच आपा अर्पण करन वाले प्रेमी इस वेले अक्सर कड़ा प्रसाद दा थाल लैके चौंकी साहिब दे नाल हाजर हुंदे ने ते चौंकी साहिब नाल पढ़े जाण वाले शब्द हर समय दे चुने होए ने। जो तदों पढ़े जाते ने सोई पढ़े जाने हुण तक जारी। कई प्रेमियां ने इस तों मगरों होर चौंकियां दी रीत भी तोरी। दो चौंकियां मगरों होर चढ़दियां ने। ਅੱਡਣ ਸ਼ਾਹੀ ਸੰਤ ਭਾਈ ਆਇਆ ਸਿੰਘ ਜੀ ਨੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਾਣ ਤੋਂ ਮਗਰੋਂ ਵੀ ਇੱਕ ਚੌਂਕੀ ਚੜਾਉਣ ਦੀ ਰਸਮ ਜਾਰੀ ਕੀਤੀ। ਗੱਲ ਕੀ? ਚੌਂਕੀ ਸਾਹਿਬ ਅੱਜ ਤੱਕ ਚੜ੍ਹਦੀ ਤੇ ਅਕਾਲ ਤਖ਼ਤ ਅਪੜਨ ਤੇ ਰੌਣਕ ਅਚਾਨਕ ਵੱਧ ਜਾਂਦੀ ਹੈ।